You're with SBS Radio.
ਪਰ ਦੋਸਤੋ ਟੈਲੀਫੋਨ ਲਾਈਨ 'ਤੇ ਇਸ ਵੇਲੇ ਸਿਡਨੀ ਤੋਂ ਹਰਜਿੰਦਰ ਸਿੰਘ ਚੌਹਾਨ ਹੁਣਾਂ ਨੇ ਸਾਂਝ ਬਣਾਈ ਹੈ। ਪਿਛਲੇ 10 ਸਾਲ ਤੋਂ ਉਹ ਮਾਈਗ੍ਰੇਸ਼ਨ ਖੇਤਰ 'ਚ ਕੰਮ ਕਰ ਰਹੇ ਆ। ਹਾਂਜੀ ਚੌਹਾਨ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਸਿੰਘ ਜੀ, ਕੀ ਹਾਲ ਹੈ ਜੀ?
ਜੀ ਬਹੁਤ ਵਧੀਆ। ਅਤੇ ਖਬਰ ਆ ਰਹੀ ਆ ਪੰਜਾਬ ਤੋਂ, ਹਰਿਆਣੇ ਤੋਂ, ਉੱਤਰ ਪ੍ਰਦੇਸ਼ ਤੋਂ, ਉੱਤਰੀ ਭਾਰਤ ਦੇ ਕਾਫੀ ਸਾਰੇ ਵਿਦਿਆਰਥੀਆਂ ਨੂੰ ਕੁਛ ਆਸਟ੍ਰੇਲੀਅਨ ਵਿੱਦਿਅਕ ਅਦਾਰਿਆਂ ਵੱਲੋਂ ਦਾਖਲਾ ਮਨ੍ਹਾ ਕੀਤਾ ਗਿਆ। ਇਸ ਸਿਲਸਿਲੇ 'ਚ ਤੁਹਾਨੂੰ ਕੋਈ ਜਾਣਕਾਰੀ ਹੈ?
ਹਾਂਜੀ ਪ੍ਰੀਤਿੰਦਰ ਜੀ, ਸਾਨੂੰ ਵੀ ਕਾਫੀ ਫੋਨ ਕਾਲ ਆ ਰਹੀਆਂ ਨੇ, ਇਨਕੁਆਇਰੀਆਂ ਵੀ ਆ ਰਹੀਆਂ ਨੇ, ਸਟੂਡੈਂਟਸ ਵੀ ਸਾਡੇ ਆਫਿਸ 'ਚ ਆਏ ਨੇ। ਅਤੇ ਪਤਾ ਲੱਗ ਰਿਹਾ ਕਿ ਕਾਫੀ ਉਹ ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਸੀ, ਲੈਵਲ 1 ਦੀਆਂ ਯੂਨੀਵਰਸਿਟੀਆਂ ਨੇ, ਨੌਰਥ ਇੰਡੀਆ ਤੋਂ ਐਪਲੀਕੇਸ਼ਨਾਂ ਹੋਰ ਨਹੀਂ ਲੈ ਰਹੀਆਂ। ਅਤੇ ਜਿਹੜੇ ਆਲਰੇਡੀ ਸਟੂਡੈਂਟਸ ਨੇ ਉੱਥੇ ਆ ਚੁੱਕੇ ਨੇ ਆਸਟ੍ਰੇਲੀਆ ਵਿੱਚ, ਪਰ ਯੂਨੀਵਰਸਿਟੀ ਵਿੱਚ ਇਨਰੋਲ ਨਹੀਂ ਹੋਏ, ਉਹਨਾਂ ਦੀਆਂ COE ਵੀ ਕੈਂਸਲ ਕੀਤੀਆਂ ਜਾ ਰਹੀਆਂ ਨੇ।
ਜੀ, ਕੋਈ ਖਾਸ ਵਿੱਦਿਅਕ ਅਦਾਰਾ, ਕੋਈ ਖਾਸ ਨਾਂ ਤੁਸੀਂ ਲੈਣਾ ਚਾਹੋਗੇ?
ਹਾਂਜੀ, UTS ਜਿਵੇਂ ਇੱਕ ਯੂਨੀਵਰਸਿਟੀ ਆ, ਯੂਨੀਵਰਸਿਟੀ ਆਫ ਸਿਡਨੀ, ਇਹ ਸਾਰੀਆਂ ਲੈਵਲ 1 ਦੀਆਂ ਯੂਨੀਵਰਸਿਟੀਆਂ, ਭਾਵੇਂ ਚੇਂਜਸ ਹੋਈਆਂ ਨੇ ਹੁਣ ਇੰਡੀਆ ਨੂੰ, ਇਹਨਾਂ ਨੇ ਡਾਊਨਗ੍ਰੇਡ ਲੈਵਲ ਅਸੈਸਮੈਂਟ ਲੈਵਲ 3 ਵਿੱਚ ਪਾ ਦਿੱਤਾ ਹੁਣ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ। ਬਟ ਕੁਛ ਕੁ ਯੂਨੀਵਰਸਿਟੀਆਂ ਨੇ ਜਿਹੜੀਆਂ ਅਜੇ ਵੀ ਲੈਵਲ 1 ਵਿੱਚ ਨੇ, ਉਹ ਯੂਨੀਵਰਸਿਟੀਆਂ ਇਹਨਾਂ ਦੀਆਂ COE ਕੈਂਸਲ ਕਰ ਰਹੀਆਂ ਨੇ, ਨੌਰਥ ਇੰਡੀਅਨ ਸਟੂਡੈਂਟਸ ਦੀਆਂ। ਸਿਰਫ ਉਹਨਾਂ ਦੀਆਂ COE ਕੈਂਸਲ ਹੋ ਰਹੀਆਂ ਨੇ ਜਿਹੜੇ ਸਟੂਡੈਂਟਸ ਨੇ ਇਨਰੋਲਮੈਂਟ ਨਹੀਂ ਕਰਾਈ, ਜਾਂ ਕੁਛ ਡਾਕੂਮੈਂਟਸ ਉਹਨਾਂ ਨੂੰ ਲੱਗ ਰਿਹਾ ਕਿ ਦੂਜੀ ਡਾਕੂਮੈਂਟ ਪ੍ਰੋਵਾਈਡ ਕੀਤੇ ਗਏ ਨੇ।
ਸੋ ਇਸ ਸਿਲਸਿਲੇ 'ਚ ਮੈਂ UTS ਨੂੰ ਵੀ ਈਮੇਲ ਕੀਤੀ ਹੋਈ ਹੈ। ਮੈਂ ਜਾਣਨਾ ਚਾਹੁੰਦਾ ਕਿ ਕੀ ਇਹ ਕੋਈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅੰਬਰੈਲਾ ਪਾਲਿਸੀ, ਤਾਂ ਨਹੀਂ ਹੈ ਕਿ ਵੀ ਸਾਰੇ ਹੀ ਵਿਦਿਆਰਥੀ ਇੱਕੋ ਡੰਡੇ ਥੱਲਿਓਂ ਲੰਘਾਏ ਜਾਣੇ ਆ, ਜਾਂ ਸਿਰਫ ਕੁਛ ਕੁ ਵਿਦਿਆਰਥੀ ਜਿਹੜੇ ਉਹਨਾਂ ਨੂੰ ਲੱਗ ਰਹੇ ਆ ਨੌਨ ਜੈਨੂਅਨ ਨੇ? ਸੋ ਇਸ ਸਿਲਸਿਲੇ 'ਚ ਮੇਰਾ ਖਿਆਲ ਆ ਵੀ ਸ਼ਾਮ ਤੱਕ ਸਾਡੇ ਕੋਲ ਉਹਨਾਂ ਦਾ ਸਪਸ਼ਟੀਕਰਨ ਵੀ ਆ ਜੂਗਾ। ਚੌਹਾਨ ਸਾਹਿਬ, ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਇਸ ਪਿੱਛੇ ਕੀ ਕਾਰਨ ਦੇਖਦੇ ਹੋ ਕਿ ਯੂਨੀਵਰਸਿਟੀਆਂ ਨੂੰ ਇਹ ਕਦਮ ਚੁੱਕਣਾ ਪੈ ਰਿਹਾ, ਕਿਉਂਕਿ ਯੂਨੀਵਰਸਿਟੀ ਦਾ ਮਤਲਬ ਤਾਂ ਹੁੰਦਾ ਕਿ ਵੱਧ ਤੋਂ ਵੱਧ ਮਾਇਆ ਆਵੇ ਅਤੇ ਸਾਡਾ ਕੰਮ ਚੱਲੇ।
ਜਿਹੜੇ ਜਨਰਲ ਸਟੂਡੈਂਟ ਆ ਉਹਨਾਂ ਨੂੰ ਤਾਂ ਅਸੀਂ ਲਾਸਟ 10 ਈਅਰ ਦੇਖ ਰਹੇ ਹਾਂ, ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆ ਰਹੀ। ਜਿਨ੍ਹਾਂ ਦੀ ਇੰਗਲਿਸ਼ ਚੰਗੀ ਆ, ਜਿਹੜੇ ਯੂਨੀਵਰਸਿਟੀ 'ਚ ਆ ਰਹੇ ਨੇ, ਫੀਸਾਂ ਪੇ ਕਰ ਰਹੇ ਨੇ, ਯੂਨੀਵਰਸਿਟੀ ਅਟੈਂਡ ਕਰ ਰਹੇ ਨੇ, ਉਹਨਾਂ ਨੂੰ ਕੋਈ ਵੱਡੀ ਸਮੱਸਿਆ ਨਹੀਂ ਆ ਰਹੀ। ਸਿਰਫ ਉਹਨਾਂ ਬੱਚਿਆਂ ਨੂੰ ਸਮੱਸਿਆ ਆ ਰਹੀ ਆ ਜਿਹੜੇ ਵਿਚਾਰੇ ਫੀਸ ਨਹੀਂ ਅਫੋਰਡ ਕਰ ਸਕਦੇ, ਇੱਥੇ ਆ ਜਾਂਦੇ ਨੇ, ਵੀਜ਼ਾ ਮਿਲ ਜਾਂਦਾ ਵਾ, ਪਹਿਲੋ ਪਾਰਟ ਪੇਮੈਂਟ ਦੇ ਕੇ ਆ ਜਾਂਦੇ ਨੇ, ਫਿਰ ਜਿਹੜੀ ਸੈਕਿੰਡ ਉਹਨਾਂ ਦੀ ਇੰਸਟਾਲਮੈਂਟ ਹੁੰਦੀ ਆ ਉਹ ਦੇ ਨਹੀਂ ਸਕਦੇ, ਇਸ ਲਈ ਉਹ ਯੂਨੀਵਰਸਿਟੀ ਜਾਂਦੇ ਨਹੀਂ। ਯੂਨੀਵਰਸਿਟੀ ਨੇ ਆਲਰੇਡੀ ਉਹਨਾਂ ਨੂੰ ਉਹ ਸੀਟ ਦੇ ਦਿੱਤੀ ਹੁੰਦੀ, ਉਹਨਾਂ ਵਾਸਤੇ ਰਿਜ਼ਰਵ ਕਰ ਦਿੱਤੀ ਹੁੰਦੀ ਆ। ਜਦੋਂ ਉਹ ਜਾਂਦੇ ਨਹੀਂ ਤੇ ਉਹ ਯੂਨੀਵਰਸਿਟੀ ਦੀ ਸੀਟ ਖਾਲੀ ਰਹਿ ਜਾਂਦੀ ਆ, ਜਦੋਂ ਕਿ ਉਹ ਸੀਟ ਹੋਰ ਕਿਸੇ ਨੂੰ ਆਫਰ ਕਰ ਸਕਦੇ ਹੁੰਦੇ ਆ। ਇਸ ਲਈ ਯੂਨੀਵਰਸਿਟੀ ਹੁਣ ਕਾਫੀ ਅਨੋਏ ਹੋਈਆਂ, ਖਾਸ ਕਰਕੇ ਆਪਣੇ ਨੌਰਥ ਇੰਡੀਅਨ ਸਟੂਡੈਂਟਸ ਆ ਜਿਹੜੇ। ਫਾਈਨੈਂਸ਼ੀਅਲ ਵੀ ਇਹਦਾ ਕਾਰਨ ਹੋ ਸਕਦਾ, ਫਾਈਨੈਂਸ਼ੀਅਲ ਬਰਡਨ ਵੀ ਹੋ ਸਕਦਾ, ਸਟ੍ਰੈਸ ਹੋ ਸਕਦੀ ਆ ਸਟੂਡੈਂਟਸ 'ਤੇ, ਇਸ ਕਰਕੇ ਉਹ ਫੀਸ ਨਹੀਂ ਪੇ ਕਰ ਸਕਦੇ। ਅਤੇ ਉਹ ਫਿਰ ਯੂਨੀਵਰਸਿਟੀ ਹੁਣ ਡਾਟਾ ਕਲੈਕਟ ਕਰ ਰਹੀ ਆ ਵੀ ਕਿਹੜੇ ਪਾਰਟ ਦੇ ਇੰਡੀਆ ਦਾ ਸਟੂਡੈਂਟ ਹੁੰਦੇ ਆ ਜ਼ਿਆਦਾ ਡਿਫਾਲਟਰ ਹੋ ਰਹੇ ਨੇ। ਉਹਨਾਂ ਕੋਲ ਹੁਣ ਤੱਕ ਦਾ ਡਾਟਾ ਇਹੀ ਆ ਕਿ ਨੌਰਥ ਇੰਡੀਅਨ ਸਟੂਡੈਂਟਸ ਕਾਫੀ ਡਿਫਾਲਟਰ ਹੋ ਰਹੇ ਨੇ। ਉਹਦੇ ਨਾਲ ਜਿਹੜੇ ਜਨਰਲ ਸਟੂਡੈਂਟਸ ਆ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਆ, ਉਹਨਾਂ ਨੂੰ ਇਹ ਪ੍ਰੋਬਲਮ ਆ ਰਹੀ ਵੀ ਯੂਨੀਵਰਸਿਟੀ ਹੁਣ ਫਰਦਰ COE ਨਹੀਂ ਇਸ਼ੂ ਕਰ ਰਹੀਆਂ, ਐਪਲੀਕੇਸ਼ਨਾਂ ਨੌਰਥ ਇੰਡੀਆ ਤੋਂ ਬਹੁਤ ਘੱਟ ਜਾਂ ਐਟ ਦਾ ਮੋਮੈਂਟ ਨਹੀਂ ਲੈ ਰਹੀਆਂ ਐਪਲੀਕੇਸ਼ਨ।
ਅਤੇ ਆਟੇ ਦੇ ਨਾਲ ਫਿਰ ਘੁਣ ਪੇਸਣਾ ਸੁਭਾਵਿਕ ਆ, ਚੋਰ ਭੁਲੇਖੇ ਸਾਧ ਵੀ ਕੁੱਟਿਆ ਜਾਂਦਾ, ਤਾਂ ਫਿਰ ਸਾਰਾ ਸਿਸਟਮ ਹੀ ਇਹਦੇ ਨਾਲ ਤਾਂ ਫਿਰ ਕਾਫੀ ਪ੍ਰਭਾਵਿਤ ਹੋਇਆ ਹੋਣਾ।
ਹਾਂਜੀ, ਜਦੋਂ ਵੀ ਕੋਈ ਚੇਂਜਸ ਹੋਣੀਆਂ ਵਾ ਜੀ, ਇਮੀਗ੍ਰੇਸ਼ਨ ਪੋਲਿਸੀ ਮੈਂ ਪਿਛਲੇ 10 ਸਾਲ ਤੋਂ ਦੇਖ ਰਿਹਾ, ਹਰ ਸਾਲ ਜਾਂ ਐਵਰੀ 2 ਈਅਰ ਦੇ ਆਰ ਬਿਗ ਚੇਂਜਸ ਉਹ ਕਰਦੇ ਨੇ। ਉਹਦੇ ਨਾਲ ਅਫੈਕਟ ਹੁੰਦਾ ਜਿਹੜਾ ਜਿਹੜੇ ਜਨਰਲ ਸਟੂਡੈਂਟਸ ਆ ਉਹਨਾਂ ਨੂੰ ਵੀ ਅਫੈਕਟ ਹੁੰਦਾ ਵਾ। ਜੇ ਹੁਣ ਕੋਈ ਰੀਅਲੀ ਪੜ੍ਹਨਾ ਆਉਂਦਾ, ਕੋਈ ਇੰਜੀਨੀਅਰਿੰਗ ਦੀ ਡਿਗਰੀ ਕਰਨ ਆ ਰਿਹਾ, ਕੋਈ ਡਾਕਟਰ ਦੀ ਡਿਗਰੀ ਕਰਨ ਆ ਰਿਹਾ, ਕੋਈ IT ਵਿੱਚ ਆ ਰਿਹਾ, ਕੋਈ ਏਵੀਏਸ਼ਨ ਵਿੱਚ ਆ ਰਿਹਾ, ਉਹਨਾਂ ਦੇ ਵੀ ਉਹ ਚਾਂਸ ਮਾਰੇ ਜਾ ਰਹੇ ਨੇ। ਮੈਂ ਤਾਂ ਇਹੀ ਐਡਵਾਈਸ ਕਰਦਾ ਸਾਰੇ ਸਟੂਡੈਂਟਸ ਨੂੰ, ਜਦੋਂ ਤੁਸੀਂ ਆਉਣਾ, ਮੈਂ ਕਹਿੰਦਾ ਜਦੋਂ ਵੀ ਇੰਡੀਆ ਤੋਂ ਤੁਸੀਂ ਆਉਂਦੇ ਸੀ ਕਹਿੰਦੇ ਸਾਨੂੰ ਏਜੰਟ ਨੇ ਗਲਤ ਇਨਫੋਰਮੇਸ਼ਨ ਦਿੱਤੀ ਆ। ਮੈਂ ਕਿਹਾ ਅੱਜ ਕੱਲ੍ਹ ਸਾਰਾ ਕੁਛ ਔਨਲਾਈਨ ਪਿਆ, ਤੁਸੀਂ ਆਪਣਾ ਸਰਚ ਕਰੋ ਕਿਹੜੇ ਕੋਰਸ ਵਿੱਚ ਜਾ ਰਹੇ, ਕੀ ਇਹਦੀ ਫੀਸ ਆ, ਕੀ ਅੱਗੋਂ ਇਹਦੇ ਚਾਂਸਿਸ ਆ। ਜੇ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਆ ਫਿਰ ਤੁਹਾਡਾ ਕੁਛ ਨਾ ਕੁਛ ਬਣ ਸਕਦਾ ਫਿਊਚਰ ਵਿੱਚ। ਜੇ ਤੁਹਾਡੇ ਕੋਲ ਐਜੂਕੇਸ਼ਨ ਨਹੀਂ ਜਾਂ ਤੁਸੀਂ ਗਲਤ ਕੋਰਸ ਵਿੱਚ ਆ ਰਹੇ ਜੇ, ਉਹਦੇ ਨਾਲ ਪ੍ਰੋਬਲਮ ਆ ਰਹੀ ਆ, ਬਹੁਤ ਵੱਧ ਰਹੀ ਹੈ ਸਮੱਸਿਆ ਜੀ।
ਜੀ, ਅਤੇ ਵਿਦਿਆਰਥੀ ਕੀ ਕਰਨ ਜੋ ਸੁਪਨੇ ਸਜਾਈ ਬੈਠੇ ਆ ਵੀ ਜਹਾਜ਼ ਦੀ ਬਾਰੀ ਨੂੰ ਹੱਥ ਪਾਉਣਾ, ਪਰ ਹੁਣ ਸੰਭਵ ਨਹੀਂ ਹੋਣਾ, ਉਹਨਾਂ ਕੋਲ ਕੀ ਆਪਸ਼ਨਸ ਨੇ?
ਆਪਸ਼ਨ ਉਹਨਾਂ ਕੋਲ ਇਹੀ ਆ ਜੀ, ਉਹ ਪਹਿਲੋਂ ਤੇ ਥਾਲੀ ਸੱਚ ਕਰਨ ਵੀ ਜਿਹੜੇ ਉਹ ਕੋਰਸ ਵਿੱਚ ਜਾ ਰਹੇ ਨੇ ਉਹਨਾਂ ਦਾ ਏਮ ਕੀ ਆ। ਉਹਨਾਂ ਦਾ ਏਮ ਇਹੀ ਆ ਵੀ ਉਸ ਕੋਰਸ ਵਿੱਚ ਸਟੱਡੀ ਕਰਨਾ ਅਤੇ ਵਾਪਸ ਜਾਣਾ, ਮੋਸਟਲੀ ਜਿਹੜੇ ਵਿਦਿਆਰਥੀ ਹੁੰਦੇ ਖਾਸ ਕਰਕੇ ਨੌਰਥ ਇੰਡੀਆ ਤੋਂ, ਉਹਨਾਂ ਦਾ ਏਮ ਇਹੀ ਹੁੰਦਾ ਪ੍ਰੀਤਿੰਦਰ ਜੀ ਵੀ ਇੱਥੇ ਆ ਕੇ ਪੱਕੇ ਹੋਣਾ। ਪੱਕੇ ਹੋਣ ਵਾਸਤੇ ਅੱਜ ਕੱਲ੍ਹ ਦੋ ਚੀਜ਼ਾਂ ਰਹਿ ਗਈਆਂ, ਇੰਗਲਿਸ਼ ਐਂਡ ਸਕਿੱਲਸ। ਜੇ ਤੁਹਾਡੀ ਇੰਗਲਿਸ਼ ਗੁੱਡ ਆ, ਤੁਸੀਂ ਐਜੂਕੇਸ਼ਨ ਗੁੱਡ ਕੀਤੀ ਹੋਈ ਆ ਇੱਥੋਂ ਦੀ, ਫਿਰ ਤੁਹਾਨੂੰ ਕੋਈ ਨਹੀਂ ਰੋਕਦਾ ਪੀ ਆਰ ਲੈਣ ਵਿੱਚ। ਪਰ ਜੇ ਤੁਸੀਂ ਪਹਿਲੇ ਵਾਲੀਆਂ ਗੱਲਾਂ ਲੱਭ ਰਹੇ ਨੇ ਵੀ ਜਿਹੜੀਆਂ 2006 'ਚ ਜਾਂ 2008 ਵਿੱਚ ਸੀਗੀਆਂ, ਉਹ ਟਾਈਮ ਓਵਰ ਹੋ ਚੁੱਕਿਆ, ਹੁਣ ਤੁਹਾਨੂੰ ਸਕਿੱਲ ਚਾਹੀਦੀਆਂ। ਸਪੋਜ਼ ਕਰੋ ਵੀ ਕੋਈ ਆਟੋਮੋਟਿਵ ਦਾ ਡਿਪਲੋਮਾ ਕੀਤਾ ਜਾਂ ਕਿਸੇ ਨੇ ਕੁੱਕਰੀ ਦਾ ਡਿਪਲੋਮਾ ਕੀਤਾ, ਜੇ ਰੀਅਲੀ ਇੰਟਰਸਟਡ ਆ ਇਸ ਫੀਲਡ ਵਿੱਚ ਕੰਮ ਕਰਦਾ ਵਾ, ਉਹਦੀ ਪੀ ਆਰ ਈਜ਼ੀ ਆਉਣੀ ਰਾਦਰ ਦੈਨ ਜਿਹਨੇ ਅਕਾਊਂਟਿੰਗ ਦੀ ਡਿਗਰੀ ਕੀਤੀ ਆ ਜਾਂ ਆਈ ਟੀ ਦੀ ਡਿਗਰੀ ਕੀਤੀ ਆ। ਸੋ ਆਪਣੇ ਹੱਥ ਵਿੱਚ ਕੋਈ ਨਾ ਕੋਈ ਹੁਨਰ ਰੱਖੋ, ਉਹ ਹੀ ਕੋਰਸ ਕਰੋ ਜਿਹੜਾ ਤੁਹਾਨੂੰ ਲੱਗਦਾ ਵਾ ਤੁਹਾਡੇ ਇੰਟਰਸਟ ਦਾ ਵਾ ਅਤੇ ਤੁਹਾਡੇ ਵਾਸਤੇ ਈਜ਼ੀ ਹੋ ਸਕਦਾ ਵਾ।
ਅਤੇ ਕੀ ਚੌਹਾਨ ਸਾਹਿਬ ਸਾਨੂੰ ਦੱਸ ਸਕਦੇ ਹੋ ਕਿ ਅੱਗੇ ਤਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ ਆ, ਕਿਉਂਕਿ ਤੁਹਾਨੂੰ ਪਤਾ ਪੰਜਾਬ 'ਚੋਂ ਖਾਸ ਤੌਰ 'ਤੇ ਬਹੁਤ ਰੁਝਾਨ ਸੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਸਟ੍ਰੇਲੀਆ ਆਉਣ ਵਿੱਚ, ਕੀ ਇਹ ਜਿਹੜੀਆਂ ਪਿੱਛੇ ਜੇ ਹੁਣ ਕੁਛ ਸੰਭਾਵੀ ਤਬਦੀਲੀਆਂ ਆਈਆਂ ਨੇ ਹੋਈਆਂ ਨੇ, ਉਹਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਆਸਟ੍ਰੇਲੀਆ 'ਚ ਘਟੂਗੀ ਆਉਣ ਵਾਲੇ ਸਮੇਂ 'ਚ?
ਦੇਖੋ ਜੀ, ਹੁਣ ਪਹਿਲੀ ਗੱਲ ਆ ਯੂਨੀਵਰਸਿਟੀ ਅਤੇ ਕੋਲਜਿਸ, ਕੋਈ ਵੀ ਕੋਲਜ ਅਤੇ ਯੂਨੀਵਰਸਿਟੀ ਇੰਡੀਅਨ ਸਟੂਡੈਂਟਸ ਨੂੰ ਐਪਲੀਕੇਸ਼ਨ ਹੀ ਨਹੀਂ ਦੇ ਰਿਹਾ, ਉਹਨਾਂ ਦੀ ਐਪਲੀਕੇਸ਼ਨਾਂ ਨਹੀਂ ਲੈ ਰਹੀਆਂ। ਹੁਣੇ ਵੀ ਮੇਰੇ ਆਫਿਸ ਫਿਰ ਇੱਕ ਮੀਟਿੰਗ ਸੀਗਾ, ਚੰਗੇ ਇੱਥੇ ਕੋਲਜ ਦਾ ਮਾਰਕੀਟਿੰਗ ਅਫਸਰ ਆਇਆ ਸੀ, ਮੈਂ ਉਹਨੂੰ ਕੁਸ਼ਚਨ ਕੀਤਾ ਵੀ ਕੀ ਹੁਣ ਆਪਾਂ ਇੰਡੀਆ ਦਾ ਸਟੂਡੈਂਟ ਲਵਾਂਗੇ, ਅਤੇ ਹੋਸਟਲ ਲੱਗ ਪਿਆ। ਕਹਿੰਦਾ ਵੀ ਨਹੀਂ, ਵਿਦ ਇਨ ਦਿਸ ਚੇਂਜਿਸ ਹੋ ਸਕਦਾ ਵੀ ਅਸੀਂ ਇੱਕ ਸਾਲ ਤੱਕ ਇੰਡੀਆ ਤੋਂ ਕੋਈ ਵੀ ਐਪਲੀਕੇਸ਼ਨਾਂ ਲਈਏ। ਜਿਹੜੇ ਸਟੂਡੈਂਟ ਇੱਥੇ ਆਲਰੇਡੀ ਆਸਟ੍ਰੇਲੀਆ ਵਿੱਚ ਹੈਗੇ ਆ, ਠੀਕ ਆ, ਜੇ ਉਹ ਚੇਂਜ ਕਰਨਾ ਚਾਹੁੰਦੇ ਕੋਰਸ, ਅਸੀਂ ਉਹਨੂੰ ਸੀ ਓ ਇਸ਼ੂ ਕਰ ਸਕਦੇ ਹਾਂ। ਇਸ ਤਰ੍ਹਾਂ ਯੂਨੀਵਰਸਿਟੀਆਂ ਦਾ ਰੁਝਾਨ ਵੀ ਇਹ ਆ ਵੀ ਹੁਣ ਇੰਡੀਆ ਤੋਂ ਕੋਈ ਸਟੂਡੈਂਟਸ, ਬਹੁਤ ਘੱਟ ਸਟੂਡੈਂਟਸ ਲੈਣਗੇ ਜਿਨ੍ਹਾਂ ਦਾ ਐਜੂਕੇਸ਼ਨ ਹਾਇਰ ਹੋਏਗਾ, ਫੰਡਸ ਵਗੈਰਾ ਗੁੱਡ ਹੋਣਗੇ, ਆਈ ਥਿੰਕ ਉਹੀ ਸਟੂਡੈਂਟਸ ਲਏ ਜਾਣਗੇ, ਇਸ ਨਾਲ ਗਿਣਤੀ ਬਹੁਤ ਘਟੇਗੀ।
ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ।
ਥੈਂਕ ਯੂ।
Hear more stories in your language by visiting sbs.com.au.